नक्शे कलो तन थूल में आहंग बिरती जिन कीन सो करता लखिया रिदे चीनो सिख पर बीन।
तन तन साहब श्री गुरु ग्रंथ साहब महाराज जी पावन पवित्र हजूरी विच सजी होई गुरु रूप गुरु खालसा साध संग जी आओ प्यार सत्कार सहित फतेह उच्चारण करिए वाहिगुरु जी का खालसा वाहिगुरु जी की फतेह। धन धन सतगुरु गुरु गोबिंद सिंह साहब जी महाराज, धन धन भाई दया सिंह जी जो गुरसिखा नूं शरीर दा अंतरीव ज्ञान ब्रह्म ज्ञान पंज कोश शरीर दे अंदर केड़े हन साढ़े तीन प्रकार दे जिहड़े शरीर ने स्थूल सूक्ष्म दे कारण इन्हां दा ज्ञान जो है ये सब कुछ सतगुरु की कृपा नाल ही बख्शिश हुंदी है। एक आत्मा है एक अनात्म है। सो हुण जिन्ने भी जीव विचरदे ने संसार अंदर ये ज्यादा तौर ते अनात्म विच हन ते आत्मा विच कोई कोई कद्दा कोटन में नानक को नारायण जे चीत जग में उत्तम काढ गया विरले कई के जिन्हां बारे अज दे श्री मुख वाक विच जिक्र है जा कौ हर रंग लागो इस युग में सो कईत है सूरा आत्म जिणै सगल वस तां कै जा कै सतगुर पूरा। ये दोनों पंक्तियों में सारा ही कुछ आ गया है कि जां का सतगुर पूरा बिन सतगुर की शरणी परे अंतरमुख बिरती नहीं हुंदी जिस करके जाके टिकाओ बनता है। आत्म ते अनात्म इन्हां दा ज्ञान भी दिता है आपां नूं कि अनात्म हुंदे ने इंद्रिये साडे मन बुद्धि अते आत्मा इन्हां सारे नालों श्रोमणी जो प्रकाश करदी है। इहदा ज्ञान सिर्फ सतगुरु की कृपा द्वारा ही हो सकता है फिर जाके सिख दा मन टिकदा है। और बहुत सारियां चीजां ने जिन्हों आपां कहने करता किरिया किनू कहिंदे ने कर्म किनू कहिंदे ने गे ते परमाता ज्ञाता ज्ञान ये सारियां चीजां पिछे आ चुकियां ने। पहला माड़ा माड़ा इन्हां दा विस्थार हुण सरवण करदे हां। पिछे सुनिया सी आपां ने समाधि साव कल्प दे विच ज्ञाता ज्ञान गे ध्याता ध्यान ते ये की हुंदा है कर्म किनू कहिंदे ने। आओ प्यार सत्कार नाल रसना नूं करिए पवित्र गज के आखो सतनाम श्री वाहे गुरु साहिब सतनाम श्री वाहे गुरु दोहेरा नक शिक लो तन थूल में अहंग बिरती जिन कीन। हुण कहिंदे ने जो करता आपां कहिंदे हां करता पुरख वाहिगुरु है। ये जीव अपने आप नूं करता मंदा हरेक कम दा मैं कर दिता मैं उह कर देंगा। इहदे अंदर जिहड़ा इह करतापुणा जागदा है करता पुरख नूं भुल के अपने आप नूं इह करता समझदा है। कहिंदे नख सिख लौ नख हुंदा है नौ सिख हुंदा शिखा सिर दी चोटी तक पैर दे नौ तो लैके जंगूठे तो लैके सिर दी चोटी तक स्थूल शरीर दे विच ये जिहड़ी है ना मैं पुणे दी बुद्धि अते हौं जिहड़ी आ जांदी है ये अंदरों जिहड़ा करदा है कि मैं कीता है मैं कर देंगा हौं विच आया हौं विच गया इहनूं कहिंदे ने इह जीव करते पुणे विच है।
सो करता लखिया रे ਜਿਨੋ ਸਿੱਖ ਪਰਬੀਨ।
ਉਹ ਕਰਤਾ ਹਿਰਦੇ ਦੇ ਵਿੱਚ ਇਹ ਗੱਲ ਨੂੰ ਜਾਣਨਾ ਕਰੋ ਹੇ ਸਿੱਖ, ਕਿ ਜਿਹੜਾ ਕਰਤਾ ਬਣ ਜਾਂਦਾ ਹੈ ਜੀਵ, ਅਥਵਾ ਜੇ ਕਰਤਾ ਪੁਰਖ ਵੀ ਕਹੀਏ ਕਿ ਸਾਰੀ ਪ੍ਰੇਰਣਾ ਦੇਣ ਵਾਲਾ ਉਹ ਵਾਹਿਗੁਰੂ ਹਿਰਦੇ ਦੇ ਅੰਦਰ ਵਾਸਾ ਕਰਦਾ ਹੈ।
ਇੰਦਰੈ ਦੁਆਰਾ ਨਿਕਸਕੈ ਬਿਰਤ ਵਿਖਈ ਲੋ ਜਾਏ।
ਹੁਣ ਜਦੋਂ ਇਹ ਕਿਰਿਆ ਹੁੰਦੀ ਹੈ, ਕਿਰਿਆ ਕਿਵੇਂ ਹੁੰਦੀ ਹੈ? ਇਹ ਤਾਂ ਹੈ ਅੰਦਰ ਹਾਂ ਤੇ ਮੈਂ, ਦੋ ਚੀਜ਼ਾਂ ਪਹਿਲਾਂ ਕਹੀਆਂ ਨੇ, ਮੈਂ ਕਰਤਾ ਹਾਂ। ਕਹਿੰਦੇ ਬਿਰਤੀ ਜਦੋਂ ਵਿਸ਼ਿਆਂ ਤੱਕ ਜਾਵੇ, ਇੰਦਰੀਆਂ ਦੁਆਰਾ ਨਿਕਲ ਕੇ ਬਿਰਤੀ ਜਦੋਂ ਵਿਸ਼ਿਆਂ ਤੱਕ ਜਾਂਦੀ ਹੈ।
ਕਿਰਿਆ ਕਹੇ ਤਿਸ ਬਿਰਤ ਕੋ ਸਤਿਗੁਰ ਦੇਸ ਸੁਣਾਏ।
ਸਤਿਗੁਰੂ ਜੀ ਨੂੰ ਸੁਣਾ ਦਿੰਦੇ ਨੇ ਕਿ ਉਸ ਬਿਰਤੀ ਨੂੰ ਕਿਰਿਆ ਕਿਹਾ ਜਾਂਦਾ ਹੈ, ਜਿਹੜੀ ਇੰਦਰੀਆਂ ਦੁਆਰਾ ਨਿਕਲ ਕੇ ਬਿਰਤੀ ਵਿਸ਼ਿਆਂ ਦੇ ਵਿੱਚ ਪ੍ਰਵਿਰਤ ਹੁੰਦੀ ਹੈ।
ਵਿਖੇ ਐ ਸ਼ਬਦਾਦ ਜੀ ਸਭ ਕੇ ਸਹਿਜ ਸੁਭਾਏ।
ਹੁਣ ਕਹਿੰਦੇ ਨੇ ਕਰਮ ਕਿਹਨੂੰ ਕਹਿੰਦੇ ਨੇ, ਇਹ ਕਰਮ ਕਿਵੇਂ ਕਰਦਾ ਹੈ ਜੀਵ? ਉਹ ਕਹਿੰਦੇ ਹਨ ਕਿ ਇਹ ਜਿਹੜਾ ਨਾ ਵਿਖੇ, ਵਿਸ਼ੇ ਕਿਹੜੇ ਨੇ? ਆਹ ਸ਼ਬਦਾਦ ਜੇ, ਸ਼ਬਦ ਆਦਿਕ ਭਾਵ ਸ਼ਬਦ, ਸਪਰਸ਼, ਰਸ, ਰੂਪ, ਗੰਧ, ਇਹ ਇਨ੍ਹਾਂ ਦੇ ਵਿੱਚ ਸਹਿਜ ਸੁਭਾਵ ਹੀ ਇਹ ਜਦੋਂ ਚਲਿਆ ਜਾਂਦਾ ਹੈ।
ਤਿਲ ਸੰਗ ਵਿਆਪੈ ਵਿਰਤ ਜਬ ਕਈਆ ਕਰਮ ਬਣਾਏ।
ਸੋ ਜਦੋਂ ਇਨ੍ਹਾਂ ਦੇ ਨਾਲ ਬਿਰਤੀ ਵਿਆਪਦੀ ਹੈ, ਸ਼ਬਦ ਸਪਰਸ਼ ਰੂਪ ਗੰਧ ਆਦਿ ਜੋ ਵਿਸ਼ੇ ਨੇ, ਤਿੰਨਾਂ ਸਾਰਿਆਂ ਨਾਲ ਜੇ ਸਹਿਜ ਸੁਭਾਵਕ ਬਿਰਤੀ ਵਿਆਪੇ, ਜਾਂ ਕਹਿੰਦੇ ਜਿਵੇਂ ਬਿਰਤੀ ਇਨ੍ਹਾਂ ਵਿੱਚ ਲੱਗ ਜਾਵੇ, ਜਿਵੇਂ ਸ਼ਬਦ, ਇੱਥੇ ਉਹ ਸ਼ਬਦ ਨਹੀਂ ਜਿਹਦੀ ਗੱਲ ਕਰਦੇ ਹਾਂ, ਗੁਰਬਾਣੀ ਦਾ ਸ਼ਬਦ ਨਹੀਂ, ਇੱਥੇ ਸ਼ਬਦ ਦਾ ਅਰਥ ਹੈ ਜਿਵੇਂ ਬਹਿ ਕੇ ਬੰਦਾ, ਆਮ ਤੌਰ ਤੇ ਦੁਨੀਆਂ ਦਾ 99% ਦੁਨੀਆਂ ਦਾ ਇਹ ਹਾਲ ਹੈ, ਜਦੋਂ ਵੀ ਬੈਠਣਗੇ ਵਿਸ਼ਿਆਂ ਦੀ ਗੱਲ ਕਰਨਗੇ, ਮਾੜੀ ਗੱਲ ਕਰਨਗੇ, ਚੰਗੀ ਗੱਲ ਵਾਲੇ ਥਾਂ ਤੇ ਤਾਂ ਇਹਨਾਂ ਨੇ ਬਹਿਣਾ ਨਹੀਂ ਹੁੰਦਾ, ਮਾੜੀ ਜਦੋਂ ਗੱਲ ਸ਼ੁਰੂ ਹੋ ਜੇ ਵਿਸ਼ਿਆਂ ਵਿਕਾਰਾਂ ਦੀ, ਕਿਸੇ ਹੋਰ ਟੇਢੇ ਢੰਗ ਦੀ ਗੱਲ, ਉੱਥੇ ਜ਼ਰੂਰ ਬਹਿਣਗੇ, ਕੰਨ ਉੱਚੀ ਕਰਨਗੇ, ਕੰਨ ਉੱਧਰ ਨੂੰ ਕਰਨਗੇ। ਹੈ ਕੀ ਕਿਹਾ, ਦੁਬਾਰਾ ਸੁਣਾਈ, ਬੜੀ ਇੰਟਰਸਟਿੰਗ ਗੱਲ ਹੈ। ਤਾਂ ਇਹਨੂੰ ਕਹਿੰਦੇ ਸ਼ਬਦ, ਗੰਦੀਆਂ ਗੱਲਾਂ ਸੁਣਨੀਆਂ, ਇਹਨੂੰ ਕਹਿੰਦੇ ਇਹਨੇ ਵਿੱਚ ਬਿਰਤੀ ਬੰਦੇ ਜਾ ਲੱਗਦੀ, ਸਪਰਸ਼ ਕਰਨ ਵਿੱਚ, ਰੂਪ ਦੇਖਣ ਵਿੱਚ, ਖੁਸ਼ਬੂਆਂ ਲੈਣ ਵਿੱਚ, ਇਸੇ ਪ੍ਰਕਾਰ ਰਸ ਲੈਣ ਦੇ ਵਿੱਚ ਜਦੋਂ ਬਿਰਤੀ ਚਲੀ ਜਾਂਦੀ ਹੈ, ਤਾਂ ਇਹਨੂੰ ਕਹਿੰਦੇ ਨੇ, ਹੁਣ ਇਹਨੂੰ ਕਰਮ ਕਹਿੰਦੇ ਨੇ, ਕਿ ਇਹ ਫਿਰ ਬਿਰਤੀ ਕਰਮ ਦੇ ਵਿੱਚ ਚਲੀ ਜਾਂਦੀ ਸਹਿਜ ਸੁਭਾਵਕ ਹੀ।
ਅਹੰਗ ਬਿਰਤੀ ਚਿਦ ਪਾਸ ਜੁਤ ਸੋ ਗਿਆਤਾ ਪਹਿਚਾਨ।
ਹੁਣ ਗਿਆਤਾ ਅਤੇ ਗਿਆਨ ਆਇਆ ਸੀ ਨਾ, ਗਿਆਤਾ ਗਿਆਨ ਗੇ, ਤੋ ਇਹਦੇ ਵਿੱਚ ਕਹਿੰਦੇ ਨੇ ਹੁਣ ਜਿਹੜੀ ਸਾਡੀ ਬਿਰਤੀ ਹੈ, ਇਹ ਚਿਦਾਭਾਸ਼ ਉਹ ਹੁੰਦਾ ਜੋ ਬ੍ਰਹਮ ਦਾ ਪ੍ਰਕਾਸ਼ ਪੈਂਦਾ ਹੈ ਸਾਡੇ ਉੱਤੇ, ਬ੍ਰਹਮ ਦੇ ਪ੍ਰਕਾਸ਼ ਸਹਿਤ ਜੋ ਹੰਗਤਾ ਵਾਲੀ ਬਿਰਤੀ ਹੁੰਦੀ ਹੈ, ਮੈਂ ਹਾਂ ਮੈਂ ਕਰਾਂਗਾ ਦੀ ਬਿਰਤੀ ਅੰਦਰ ਹੈ ਸਾਡੇ, ਉਹਨੂੰ ਗਿਆਤਾ ਸਮਝੋ। ਇਹਨੂੰ ਕਹਿੰਦੇ ਹਨ, ਜਿਵੇਂ ਆਪਾਂ ਕਹੀਏ ਕਿ ਗਿਆਤਾ ਗਿਆਨ ਗੇ, ਕਿਹਨੂੰ ਕਹਿੰਦੇ ਨੇ? ਜਦੋਂ ਉਹਦੇ ਪ੍ਰਕਾਸ਼ ਦੇ ਸਹਿਤ, ਪ੍ਰਕਾਸ਼ ਤਾਂ ਉਹਨੇ ਦੇਣਾ ਹੀ ਦੇਣਾ, ਜੇ ਪ੍ਰਕਾਸ਼ ਨਹੀਂ ਹੈ ਤਾਂ ਫਿਰ ਬੁੱਧੀ ਮਨ ਇੰਦਰੀਆਂ ਤਾਂ ਖਤਮ ਹੋ ਜਾਂਦੀਆਂ, ਫਿਰ ਤਾਂ ਕਹਿੰਦੇ ਇਹ ਪ੍ਰਾਣੀ ਚੜ੍ਹਾਈ ਕਰ ਗਿਆ। ਜਦੋਂ ਸਾਡੇ ਅੰਦਰ ਬੁੱਧੀ ਦੇ ਉੱਤੇ ਆਤਮਾ ਪ੍ਰਕਾਸ਼ ਪਾਉਂਦੀ ਹੈ, ਮਨ ਇੰਦਰੀਆਂ ਵਿਸ਼ਿਆਂ ਵਿਕਾਰਾਂ ਵਿੱਚ ਫੈਲ ਜਾਂਦੀਆਂ ਨੇ, ਉਹਦੇ ਪ੍ਰਕਾਸ਼ ਕਰਕੇ ਜਿਹੜੀ ਬਿਰਤੀ ਬਣਦੀ ਹੈ, ਉਹਨੂੰ ਕਹਿੰਦੇ ਨੇ ਇਹ ਗਿਆਤਾ ਹੈ।
ਕਿਰਿਆ ਬਿਰਤੀ ਮੈਂ ਭਾਸ ਚਿਦ ਤਾਂ ਕੋ ਗਿਆਨ ਬਖਾਨ।
ਹੁਣ ਇਹ ਗਿਆਤਾ ਤੋਂ ਬਾਅਦ ਗਿਆਨ ਅੱਖਰ ਆਇਆ ਹੈ। ਕਿਰਿਆ ਬਿਰਤੀ ਵਿੱਚ ਜਿਹੜਾ ਅਕਾਲ ਪੁਰਖ ਦਾ ਪ੍ਰਕਾਸ਼ ਪੈਂਦਾ ਹੈ, ਇਹਨੂੰ ਕਹਿੰਦੇ ਚੇਤਨ ਦਾ ਆਭਾਸ ਪੈਣਾ, ਉਹਨੂੰ ਕਹਿੰਦੇ ਨੇ ਇਹਨੂੰ ਗਿਆਨ ਹੈ। ਕਿਰਿਆ ਬਿਰਤੀ ਦੇ ਵਿੱਚ ਜਦੋਂ ਆਭਾਸ ਪੈਂਦਾ ਚੇਤਨ ਦਾ, ਆਪਾਂ ਨੂੰ ਪਤਾ ਕਿ ਮੈਂ ਇਹ ਕਿਰਿਆ ਕਰ ਰਿਹਾ ਹਾਂ, ਕਿਰਿਆ ਦਾ ਆਪਾਂ ਨੂੰ ਗਿਆਨ ਹੁੰਦਾ ਹੈ, ਇਸੇ ਨੂੰ ਗਿਆਨ ਕਹਿੰਦੇ ਹਨ।
ਕਰਮ ਵਿਰਤ ਮੈਂ ਭਾਸ ਚਿਦ ਇਸ ਜੁਤ ਗੇ ਸੋਏ।
ਹੁਣ ਕਹਿੰਦੇ ਨੇ ਇੱਕ ਗਿਆਤਾ ਗਿਆਨ ਅਤੇ ਗੇ, ਗੇ ਤੇ ਪ੍ਰਮਾਤਾ, ਇਹ ਦੋਨੋਂ ਜਿਹੜੇ ਅੱਖਰ ਨੇ, ਹੈ ਤਾਂ ਇੱਥੇ ਹੀ, ਇੱਥੇ ਕੇਵਲ ਗੇ ਹੈ, ਪ੍ਰਮਾਤਾ ਨਾਲ ਲਿਖਣਾ, ਕਿਉਂਕਿ ਗੇ ਤੇ ਪ੍ਰਮਾਤਾ ਵਿੱਚ ਕੋਈ ਫਰਕ ਨਹੀਂ ਹੈ, ਤਾਂ ਕਿਉਂਕਿ ਪ੍ਰਮਾਤਾ, ਪ੍ਰਮਾਣ, ਪਰਮੇ ਇਹ ਇੱਕ ਵੱਖਰੇ ਆਉਂਦੇ ਨੇ। ਇੱਥੇ ਗੇ ਤੋਂ ਭਾਵ ਹੈ ਜਦੋਂ ਕਰਮ ਬਿਰਤ ਮੈਂ ਭਾਸ ਚਿਦ ਇਸ ਜੁਤ ਗੇ ਸੋ ਹੋਏ। ਜਦੋਂ ਜਿਹੜੀ ਸਾਡੀ ਬਿਰਤੀ ਹੈ, ਕਰਮ ਬਿਰਤੀ ਵਿੱਚ ਜਦੋਂ ਬ੍ਰਹਮ ਦਾ ਪ੍ਰਕਾਸ਼ ਮਿਲੇ, ਉਹਨੂੰ ਕਹਿੰਦੇ ਨੇ ਗੇ, ਕਿਉਂਕਿ ਇਹਦਾ ਕਰਮ ਕਰਨ ਵੇਲੇ ਜਦੋਂ ਬਿਰਤੀ ਵਿੱਚ ਪ੍ਰਕਾਸ਼ ਪਿਆ ਤਾਂ ਉਦੋਂ ਇਹਨੂੰ ਕਿਹਾ ਜਾਂਦਾ ਗੇ, ਕਿ ਨਿਰਵਿਕਲਪ ਸਮਾਧੀ ਅਥਵਾ ਸਾਵਿਕਲਪ ਸਮਾਧੀ ਵਿੱਚ ਇਹ ਆਇਆ ਸੀ ਕਿ ਬੰਦੇ ਦੇ ਅੰਦਰ ਥੋੜਾ ਥੋੜਾ ਗਿਆਨ ਜਿਹਾ ਰਹਿੰਦਾ, ਇੱਕ ਗਿਆਤਾ ਗਿਆਨ ਗੇ, ਮੈਂ ਹਾਂ ਉਹ ਬ੍ਰਹਮ ਹੈ, ਮੈਂ ਉਹਦਾ ਜਾਪ ਕਰਦਾ ਹਾਂ, ਇਹਨਾਂ ਦੋਨਾਂ ਨੂੰ ਜਣਾਉਣ ਵਾਲਾ ਉਹ ਜਿਹਦਾ ਭਾਸ਼ ਸਾਖੀ ਰੂਪ ਮੈਨੂੰ ਜਣਾਉਂਦਾ ਹੈ। ਪਰ ਇੱਕ ਸਮਾਂ ਐਸਾ ਵੀ ਆਉਂਦਾ ਹੈ ਜਦੋਂ ਸਾਵਿਕਲਪ ਸਮਾਧੀ ਲੱਗ ਜਾਂਦੀ ਹੈ, ਉੱਥੇ ਜਾ ਕੇ ਇਹ ਜੀਵ ਪੁਣਾ ਮੁੱਕ ਜਾਂਦਾ ਹੈ, ਉੱਥੇ ਮੈਂ ਤੇ ਤੂੰ ਫਰਕ ਨਹੀਂ ਰਹਿੰਦਾ, ਅਬ ਤੂੰ ਹੀ ਮੈਂ ਨਾ ਹੀ, ਕਿਉਂਕਿ ਮੇਰਾ ਹੁਣ ਆਪਣਾ ਪੁਣਾ ਮੁੱਕ ਚੁੱਕਿਆ ਹੈ।
ਗਿਆਤਾ ਪਰਮਾਤਾ ਹੈ ਇੱਕ ਕੇ ਆਖੇ ਦੋਏ।
ਉਹ ਗਿਆਤਾ ਤੇ ਪ੍ਰਮਾਤਾ ਇੱਕ ਦੇ ਹੀ ਦੋ ਨਾਮ ਹਨ, ਇੱਕ ਅੱਖਰ ਦੇ ਹੀ।
ਗਿਆਨ ਕੈ ਪਰਮਾਣਕ ਗੇ ਪਰਮੇਸ਼ੁਰ ਜਾਨ।
ਸੋ ਗਿਆਨ ਕਹਿੰਦੇ ਨੇ ਪ੍ਰਮਾਣ ਨੂੰ, ਤੇ ਗੇ ਜਿਹੜਾ ਹੁੰਦਾ ਹੈ ਕਹਿੰਦੇ ਉਹ ਪਰਮੇ ਨੂੰ ਜਾਣਨਾ ਕਰੋ, ਉਹਨੂੰ ਗੇ ਕਹਿੰਦੇ ਨੇ। ਸੋ ਇਸ ਤਰੀਕੇ ਦੇ ਨਾਲ ਫੇਰ ਸਮਝ ਲਈਏ ਕਿ ਜਿਸ ਤਰੀਕੇ ਨਾਲ ਤ੍ਰਿਪੁਟੀ ਵਿੱਚ ਆਪ ਜਿਵੇਂ ਤਿਵੇਂ ਗਿਆਨ ਨੂੰ ਪ੍ਰਮਾਣ ਤੇ ਗੇ ਨੂੰ ਪਰਮੇ ਕਹਿ ਲੈਂਦੇ ਨੇ, ਇਸ ਤਰੀਕੇ ਨਾਲ ਗਿਆਨ ਨੂੰ ਪ੍ਰਮਾਣ ਤੇ ਗੇ ਨੂੰ ਪਰਮੇ, ਕਿਉਂਕਿ ਇਹਨਾਂ ਦੇ ਦੋ ਨਾਮ ਨੇ, ਗਿਆਤਾ ਗਿਆਨ ਗੇ ਵੀ ਉਹੀ ਚੀਜ਼ ਹੈ, ਧਿਆਤਾ ਧਿਆਨ ਧੇ ਵੀ ਉਹੀ ਚੀਜ਼ ਹੈ, ਇਸ ਕਰਕੇ ਇੱਥੇ ਪ੍ਰਮਾਣ ਇਹ ਦਿੱਤਾ ਹੈ, ਇਹ ਦੋਨੋਂ ਇੱਕੋ ਚੀਜ਼ਾਂ ਹਨ।
ਤ੍ਰਿਪੁਟੀ ਮੈਂ ਲੱਖ ਆਪ ਕੋ ਕਹਿ ਅਪਰਮਾ ਗਿਆਨ।
ਤ੍ਰਿਪੁਟੀ ਵਿੱਚ ਹੁਣ ਆਪਣੇ ਆਪ ਨੂੰ ਜਿਹੜਾ ਜਾਣਨਾ ਹੈ, ਸਮਾਧੀ ਲਾਉਣ ਵੇਲੇ ਸਾਵਿਕਲਪ ਸਮਾਧੀ ਵਿੱਚ ਗਿਆਤਾ ਗਿਆਨ ਗੇ ਇਹਨਾਂ ਤਿੰਨਾਂ ਇਕੱਠਿਆਂ ਦਾ ਨਾਮ ਤ੍ਰਿਪੁਟੀ ਹੈ। ਤ੍ਰਿਪੁਟੀ ਦੇ ਵਿੱਚ ਇਹ ਜਿਹੜਾ ਜਾਣਨਾ ਕਿ ਮੈਂ ਹਾਂ, ਇਹਨੂੰ ਅਪਰਮਾ ਗਿਆਨ ਕਹਿੰਦੇ ਹਨ।
ਤ੍ਰਿਪੁਟੀ ਕੋ ਜੋ ਪ੍ਰਕਾਸ਼ ਹੈ ਹਰ ਸਭ ਕੋ ਇਸ ਠਾਨ।
ਸੋ ਤ੍ਰਿਪੁਟੀ ਦੇ ਵਿੱਚ ਜਿਹੜਾ ਪ੍ਰਕਾਸ਼ ਹੈ ਅਤੇ ਜਿਹੜਾ ਸਾਰਿਆਂ ਦਾ ਆਸਰਾ ਰੂਪ ਬ੍ਰਹਮ ਹੈ, ਉਸ ਨੂੰ ਕਿਹਾ ਜਾਂਦਾ ਹੈ ਕਿ ਤ੍ਰਿਪੁਟੀ ਦੇ ਵਿੱਚ ਜਿਹੜਾ ਗਿਆਨ ਹੈ ਆਪਾਂ ਨੂੰ, ਅਤੇ ਸਾਰਿਆਂ ਦਾ ਜੋ ਅਧਿਸ਼ਠਾਨ ਹੁੰਦਾ ਹੈ, ਪ੍ਰਕਾਸ਼ ਰੂਪ ਹੈ, ਅਧਿਸ਼ਠਾਨ ਆਸਰੇ ਨੂੰ ਕਿਹਾ ਹੈ, ਜੋ ਆਸਰਾ ਰੂਪ ਹੁੰਦਾ ਹੈ।
ਆਪਣੋ ਆਪ ਸੁਜਾਨੇ ਸੋ ਕਹਿ ਪਰਮਾ ਗਿਆਨ।
ਉਸ ਨੂੰ ਆਪਣਾ ਆਪ ਜਾਣਨਾ ਇਹ ਪਰਮਾ ਗਿਆਨ ਹੈ। ਇੱਕ ਤਾਂ ਹੁੰਦਾ ਅਪਰਮਾ ਗਿਆਨ, ਇਹ ਫੇਰ ਆਪਾਂ ਸਮਝ ਲਈਏ, ਐ ਬਹੁਤ ਔਖਾ ਜਿਹਾ ਪਰ ਹੈ ਬੜੀ ਆਨੰਦ ਵਾਲੀ ਚੀਜ਼, ਜਦੋਂ ਸਮਝ ਕੇ ਫੇਰ ਆਨੰਦ ਆ ਜਾਣਾ। ਅਪਰਮਾ ਗਿਆਨ ਤਾਂ ਉਹ ਹੁੰਦਾ ਹੈ ਜਿਹਦੇ ਵਿੱਚ ਆਪਾਂ ਸਾਵਿਕਲਪ ਸਮਾਧੀ ਦੇ ਅੰਦਰ ਗਿਆਤਾ ਗਿਆਨ ਗੇ ਨੂੰ ਰੱਖਦੇ ਹਾਂ। ਮਾੜਾ ਮਾੜਾ ਇਹ ਲੱਗਦਾ ਕਿ ਮੈਂ ਪਾਠ ਕਰ ਰਿਹਾ, ਮੈਂ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਅਤੇ ਉਹ ਬ੍ਰਹਮ ਹੈ, ਵਖਰੇਵਾਂ ਜਿਹਾ ਹੈ ਇੱਥੇ ਹਲੇ। ਇਹ ਅਪਰਮਾ ਗਿਆਨ ਹੈ। ਜਦੋਂ ਇੱਕ ਗਿਆਨ ਇਹ ਹੋ ਜਾਂਦਾ ਹੈ ਕਿ ਤੂੰ ਵੀ ਤਾਂ ਉਹੀ ਹੈ ਅਤੇ ਉਹ ਵੀ ਉਹੀ ਹੈ, ਫਿਰ ਫਰਕ ਕਿੱਥੇ ਰਹਿ ਗਿਆ ਆਪਣੇ ਵਿੱਚ? ਇੱਕ ਗਿਆਨ ਇਹ ਪ੍ਰਗਟ ਹੁੰਦਾ ਹੈ ਕਿ ਮਨ ਤੂੰ ਜੋਤ ਸਰੂਪ ਹੈ, ਤੂੰ ਵੀ ਤਾਂ ਉਹੀ ਹੈ, ਉਹ ਵੀ ਉਹੀ ਹੈ, ਤੇ ਆਪਾਂ ਵੱਖਰੇ ਕਿਵੇਂ ਦੋਵੇਂ? ਆਪਾਂ ਕਿਉਂ ਸਮਝਦੇ ਕਿ ਮੈਂ ਜਾਪ ਕਰਦਾ ਉਹਦਾ, ਤੇ ਇਹ ਕਿਉਂ ਕਹਿਣਾ ਕਿ ਮੈਂ ਉਹਦਾ ਜਾਪ ਕਰਦਾ ਹਾਂ? ਉਹ ਵੀ ਤੂੰ ਹੀ ਹੈ ਤੇ ਤੂੰ ਵੀ ਉਹੀ ਹੈ। ਜਦੋਂ ਇੱਕੋ ਹੀ ਰੂਪ ਹੋ ਜਾਂਦਾ ਹੈ, ਜਿਉਂ ਪਾਣੀ ਸੰਗ ਪਾਣੀ ਮਿਲ ਜਾਂਦਾ ਹੈ, ਤਾਂ ਅਪਰਮਾ ਦੀ ਜਗ੍ਹਾ ਤੇ ਇਹਨੂੰ ਪਰਮਾ ਗਿਆਨ ਕਹਿੰਦੇ ਨੇ, ਜਿਹੜੇ ਸਾਰਿਆਂ ਨਾਲੋਂ ਵੱਡਾ ਗਿਆਨ ਹੁਣ ਜਾ ਕੇ ਪ੍ਰਗਟ ਹੋਇਆ। ਸੋਈ ਫਿਰਕਾ ਤੂੰ ਭਇਆ ਜਾ ਕੇ ਕਹਿਤਾ ਔਰ, ਉਹ ਜਿਹੜੇ ਰੱਬ ਨੂੰ ਵੱਖਰਾ ਗਿਣਦਾ ਸੀ ਜਦੋਂ ਪਤਾ ਲੱਗਿਆ ਉਹ ਹੋਏ ਤਾਂ ਮੈਂ ਹੀ ਹਾਂ, ਫਿਰ ਉੱਥੇ ਜਾ ਕੇ ਸਾਰਾ ਮੈਂ ਪੁਣਾ ਖਤਮ ਹੋ ਗਿਆ, ਤੂੰ ਹੀ ਤੂੰ ਹੀ ਤੂੰ ਹੀ ਦਾ ਜਾਪ ਹੋ ਗਿਆ।
ਸਵਈਆ ਛੰਦ ਮਹਾਵਾਕ ਵੇਦਾਂਤ ਕੇ ਸਤਿਗੁਰ ਤਿਸ ਕੋ ਹੁਣ ਯਥਾਰਥ ਗਿਆਨ।
ਹੁਣ ਮਹਾ ਜਿਹੜੇ ਵਾਕ ਨੇ ਸਤਿਗੁਰੂ ਜੀ ਵੀ ਆਪਾਂ ਨੂੰ ਬਖਸ਼ਿਸ਼ ਕਰਦੇ ਨੇ, ਇੱਕ ਪ੍ਰਮਾਣ ਵੇਦਾਂ ਦਾ ਦੇਣਗੇ, ਫਿਰ ਜਪਜੀ ਸਾਹਿਬ ਵਿੱਚ ਜਿਹੜੇ ਮਹਾਂਵਾਕ ਨੇ ਉਹ ਦੱਸਣਗੇ। ਪਹਿਲਾਂ ਇਉਂ ਕਹਿੰਦੇ ਨੇ ਕਿ ਮਹਾਂਵਾਕ ਵੇਦਾਂਤ ਕੇ ਸਤਿਗੁਰ ਤਿਸ ਕੋ ਹੁਣ ਯਥਾਰਥ ਗਿਆਨ। ਇਹ ਜਿਹੜੇ ਮਹਾਂਵਾਕ ਨੇ ਨਾ ਵੇਦਾਂ ਦੇ, ਯਥਾਰਥ ਗਿਆਨ ਉਸ ਨੂੰ ਪ੍ਰਾਪਤ ਹੁੰਦਾ ਹੈ ਕਿ ਜਿਸ ਨੂੰ ਵੇਦਾਂਤ ਦੇ ਮਹਾਂਵਾਕ ਦੇ ਉਪਦੇਸ਼ਟਾ ਸਤਿਗੁਰੂ ਮਿਲਣ। ਇੱਥੇ ਸਤਿਗੁਰੂ ਤੋਂ ਮੁਰਾਦ ਇਹਨਾਂ ਨੇ ਦਿੱਤੀ ਆ ਵੀ ਵਿਦਿਆ ਦੇ ਉਸਤਾਦ, ਉਹਨਾਂ ਵਿੱਚ ਵੇਦਾਂਤ ਦਾ ਅਰਥ ਹੈ ਵੇਦਾਂ ਦਾ ਜਿੱਥੇ ਜਾ ਕੇ ਸਾਰ ਤੱਤ ਨਿਚੋੜ ਨਿਕਲ ਆਉਂਦਾ ਹੈ ਉਹਨੂੰ ਵੇਦਾਂਤ ਕਿਹਾ ਹੈ। ਉੱਧਰ ਤਾਂ ਉਹਨਾਂ ਦਾ ਉਸਤਾਦ ਉਹਨਾਂ ਨੂੰ ਗਿਆਨ ਦਿੰਦਾ ਹੈ, ਇੱਧਰ ਗੁਰੂ ਨਾਨਕ ਦੇਵ ਜੀ ਗਿਆਨ ਦਿੰਦੇ ਨੇ। ਇਹ ਬਾਅਦ ਵਿੱਚ ਜਾ ਕੇ ਫਿਰ ਜਦੋਂ ਇਹਨਾਂ ਦਾ ਰਿਜ਼ਲਟ ਨਿਕਲਣਾ ਇਕੱਠੇ ਹੋ ਜਾਣਗੇ, ਫਿਰ ਸਤਿਗੁਰੂ ਸਮਝਾਉਣਗੇ ਕਿ ਆਪਣੇ ਕੋਲ ਸਾਰਿਆਂ ਨਾਲੋਂ ਵੱਡੇ ਮਹਾਂਵਾਕ ਕਿਹੜੇ ਹਨ।
ਅਧਿਕਾਰੀ ਜੋ ਚਤ ਸ਼ਵੈ ਸਾਧਨ ਵਿਖੇ ਜੀਵੇਸ਼ਵਰ ਇਕਤਾ ਜਾਨ।
ਸੋ ਹੁਣ ਇੱਕ ਕੁਛ ਐਸੀ ਚੀਜ਼ ਹੈ ਜਿਹਦੇ ਜਾਣੇ ਤੋਂ ਬਿਨਾਂ ਜੀਵ ਪ੍ਰਵੇਸ਼ ਨਹੀਂ ਹੋ ਸਕਦਾ ਕਿਸੇ ਵੀ ਥਾਂ ਦੇ ਉੱਤੇ, ਉਹਨੂੰ ਕਹਿੰਦੇ ਨੇ ਕਿ ਅਧਿਕਾਰੀ, ਇਹਨੂੰ ਕਹਿੰਦੇ ਨੇ ਅਨੁਬੰਧ। ਇਹਨਾਂ ਲਈ ਤਾਂ ਆਪਾਂ ਇੱਥੇ ਮਾੜਾ ਜਿਹਾ ਵਿਚਾਰ ਕਰਾਂਗੇ। ਅਨੁਬੰਧ, ਅਨੁਬੰਧ ਚਾਰ ਪ੍ਰਕਾਰ ਦੇ ਹੁੰਦੇ ਨੇ। ਕਿਸੇ ਵੀ ਗ੍ਰੰਥ ਨੂੰ ਰਚਣ ਤੋਂ ਪਹਿਲਾਂ ਗ੍ਰੰਥਾਕਾਰ ਚਾਰੇ ਅਨੁਬੰਧਾਂ ਦਾ ਗਿਆਨ ਦਿੰਦਾ ਹੈ। ਜਦ ਤੱਕ ਉਹ ਚਾਰੇ ਗਿਆਨ ਨਹੀਂ ਪ੍ਰਾਪਤ ਹੁੰਦੇ ਉਦੋਂ ਤੱਕ ਉਹ ਗ੍ਰੰਥ ਵਿੱਚ ਨਾ ਲਿਖਣ ਵਾਲਾ ਪ੍ਰਵੇਸ਼ ਕਰ ਸਕਦਾ ਹੈ ਨਾ ਪੜ੍ਹਨ ਵਾਲਾ ਪ੍ਰਵੇਸ਼ ਕਰ ਸਕਦਾ ਹੈ। ਇਹ ਜਪਜੀ ਸਾਹਿਬ ਦੀ ਕਥਾ ਵਿੱਚ ਜ਼ਿਆਦਾ ਵਿਸਥਾਰ ਨਾਲ ਦੱਸਿਆ ਹੋਇਆ। ਇੱਥੇ ਸਿਰਫ ਮਾੜਾ ਮਾੜਾ ਹੀ ਕਵੀ ਜੀ ਨੇ ਵੀ ਜਿੰਨਾ ਕੁ ਦੱਸਿਆ ਹੈ। ਪਹਿਲਾ ਤਾਂ ਜਿਹੜਾ ਹੈ ਅਧਿਕਾਰੀ, ਅਧਿਕਾਰੀ ਅਨੁਬੰਧ ਕਹਿੰਦੇ ਨੇ। ਚਤੁਸ਼ਟ ਸਾਧਨ ਦੇ ਸਮੇਤ ਭਾਵ, ਉਹ ਜਿਹੜਾ ਚਾਰ ਸਾਧਨਾਂ ਦੇ ਸਮੇਤ ਹੁੰਦਾ ਨਾ ਉਹਨੂੰ ਅਧਿਕਾਰ ਹੈ। ਜਿਹੜਾ ਇਹਦੇ ਵਿੱਚ ਚਾਰ ਸਾਧਨ ਆ ਜਾਂਦੇ ਨੇ ਕਿ ਇਸੇ ਤਰੀਕੇ ਦੇ ਨਾਲ ਕਿ ਇਹ ਗਿਆਨ ਦੀ ਪ੍ਰਾਪਤੀ ਚਾਹੁੰਦਾ ਹੈ, ਇਹ ਮੁਕਤੀ ਦੀ ਪ੍ਰਾਪਤੀ ਚਾਹੁੰਦਾ ਹੈ, ਅਤੇ ਇਹ ਜਿਹੜਾ ਹੈ ਭੁੱਖ ਪਿਆਸ ਗਰਮੀ ਸਰਦੀ ਇਹਨਾਂ ਨੂੰ ਸਹਾਰ ਸਕਦਾ ਹੈ, ਦੁੱਖ ਅਤੇ ਸੁੱਖ ਨੂੰ ਸਹਾਰ ਸਕਦਾ ਹੈ, ਇਹ ਅਧਿਕਾਰੀ ਹੈ। ਜੇ ਉਹ ਅਧਿਕਾਰੀ ਹੀ ਨਹੀਂ ਤਾਂ ਉਹ ਇੱਥੇ ਬਹਿਣ ਦਾ ਅਧਿਕਾਰੀ ਵੀ ਨਹੀਂ, ਉਹ ਗ੍ਰੰਥ ਨੂੰ ਪੜ੍ਹਨ ਦਾ ਅਧਿਕਾਰੀ ਵੀ ਨਹੀਂ, ਕਿਉਂਕਿ ਉਹ ਇਹਨਾਂ ਚੀਜ਼ਾਂ ਨੂੰ ਸਹਾਰਨ ਵਾਲੇ ਨੂੰ ਹੀ ਸਮ ਦਮ ਸਰਦਾ ਤੀਸਰੇ, ਸਮ ਇੱਕ ਹੋ ਗਿਆ ਅਤੇ ਦਮ ਹੋ ਗਿਆ। ਸਮ ਹੁੰਦਾ ਮਨ ਨੂੰ ਰੋਕਣਾ, ਦਮ ਹੋ ਗਿਆ ਦਮਨ ਇੰਦਰੀਆਂ ਨੂੰ ਰੋਕਣਾ, ਸਰਦਾ ਤੀਜੇ ਨੰਬਰ 'ਤੇ ਆ ਜਾਂਦੀ ਹੈ ਸਮਾਧਾਨ ਅਤੇ ਉਪਰਾਮ। ਸਮਾਧਾਨ ਕਰਨਾ ਅਤੇ ਉਪਰਾਮ ਹੋਣਾ ਵਿਸ਼ਿਆਂ ਵੱਲੋਂ। ਛਟੀ ਤਤੀਛਾ ਜਾਨੀ ਹੈ ਭਿੰਨ ਭਿੰਨ ਜਾਂ ਨਾਮ, ਇਹ ਚਾਰ ਕਰਮਾਂ ਦੇ ਸਹਿਤ ਜਦੋਂ ਜੀਵ ਹੁੰਦਾ, ਤਤੀਛਾ ਉਹੀ ਅਤੇ ਭੁੱਖ ਪਿਆਸ ਗਰਮੀ ਅਤੇ ਸਰਦੀ ਸਹਾਰਨੀ, ਦੁੱਖ ਨੂੰ ਸਹਾਰਨਾ, ਇਸ ਤਰ੍ਹਾਂ ਦੀ ਕਿਰਿਆ ਨੂੰ ਜਿਹੜਾ ਸਹਾਰਨ ਵਾਲਾ ਹੁੰਦਾ ਹੈ ਉਹਨੂੰ ਕਹਿੰਦੇ ਅਧਿਕਾਰੀ। ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿਣ ਤੋਂ ਪਹਿਲਾਂ ਆਪਾਂ ਪੁੱਛਦੇ ਹਾਂ ਵੀ ਅਧਿਕਾਰੀ ਵੀ ਹੈ, ਜੇ ਅਧਿਕਾਰੀ ਨਹੀਂ ਤਾਂ ਬਈ ਤੂੰ ਇੱਥੇ ਨਹੀਂ ਬਹਿ ਸਕਦਾ। ਇਸੇ ਪ੍ਰਕਾਰ ਕਿਸੇ ਗ੍ਰੰਥ ਨੂੰ ਪੜ੍ਹਨ ਤੋਂ ਪਹਿਲਾਂ ਉਹਦੇ ਅਧਿਕਾਰ ਨੂੰ ਦੇਖਿਆ ਜਾਂਦਾ ਹੈ। ਇਹ ਗੱਲਾਂ ਪਹਿਲਾਂ ਹੁੰਦੀਆਂ ਸੀ, ਅਧਿਕਾਰੀ ਦੇਖਣਾ ਬੰਦਾ ਇਸ ਗੱਲ ਦਾ ਅਧਿਕਾਰੀ ਵੀ ਹੈ। ਹੁਣ ਤਾਂ ਹਰੇਕ ਹੀ ਕਹਿੰਦਾ ਕਿ ਮੈਂ ਪਹਿਲਾਂ ਹੀ ਅਧਿਕਾਰੀ ਬਣਿਆ ਬਣਾਇਆ ਹੀ ਹਾਂ, ਮੈਨੂੰ ਸਾਰਾ ਕੁਛ ਆਉਂਦਾ ਹੈ, ਮੈਂ ਪੜ੍ਹਿਆ ਲਿਖਿਆ, ਮਰਿਆਦਾ ਦਾ ਪਤਾ ਹੀ ਨਹੀਂ, ਸਿਹਾਰੀ ਬਿਹਾਰੀ ਦਾ ਪਤਾ ਨਹੀਂ, ਬਾਣੀ ਗਲਤ ਹੈ, ਉਹ ਇਹ ਨਹੀਂ ਪਤਾ ਪ੍ਰਕਾਸ਼ ਕਿਵੇਂ ਕਰਨਾ ਹੈ, ਕਿਸੇ ਗੱਲ ਦਾ ਪਤਾ ਨਹੀਂ। ਪਰ ਮਹਾਰਾਜ ਕਹਿੰਦੇ ਪਹਿਲਾਂ ਭਾਈ ਆਪਾਂ ਨੂੰ ਅਧਿਕਾਰੀ ਹੋਣਾ ਚਾਹੀਦਾ ਹੈ ਵਿਖੇ ਜੀਵੀਸ਼ ਜਿਹੜਾ ਹੈ ਇੱਕ ਤਾਂ ਜਾਨ ਤੋ ਇਸੇ ਤਰੀਕੇ ਨਾਲ ਕਹਿੰਦੇ ਨੇ ਜੀਵ ਈਸ਼ਵਰ ਦੀ ਜਿਹੜੀ ਏਕਤਾ ਹੈ ਨਾ ਇਹ ਵਿਖੇ ਸੰਬੰਧ ਅਨੁਬੰਧ ਹੈ ਪਹਿਲਾਂ ਤਾਂ ਆਇਆ ਸੀਗਾ ਅਧਿਕਾਰੀ ਅਨੁਬੰਧ ਫਿਰ ਵਿਸ਼ਾ ਅਨੁਬੰਧ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਾ ਕੀ ਹੈ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਾ ਹੈ ਜੀਵ ਤੇ ਈਸ਼ਵਰ ਦੀ ਏਕਤਾ ਕਰਾਉਣੀ ਇਹ ਮਹਾਰਾਜ ਦਾ ਵਿਸ਼ਾ ਹੈ
ਬੋਧ ਬ੍ਰਹਮ ਬੋਧਕ ਵੇਦਾਂਤ ਸੋ ਇਹ ਸੰਬੰਧ ਨੀਕੇ ਪਹਿਚਾਨ
ਸੋ ਇਹ ਜਿਹੜਾ ਹੈ ਨਾ ਸਾਰਿਆਂ ਨਾਲੋਂ ਵਧੀਆ ਬੋਧ ਬ੍ਰਹਮ ਬੋਧਕ ਵੇਦਾਂਤ ਸੋ ਇਸ ਤਰੀਕੇ ਨਾਲ ਕਹਿੰਦੇ ਨੇ ਕਿ ਇਹ ਚੰਗੀ ਤਰ੍ਹਾਂ ਜਾਣ ਲਓ ਕਿ ਇਹਦੇ ਵਿੱਚ ਹੁਣ ਸੰਬੰਧ ਅਨੁਬੰਧ ਹੈ ਇਹ ਪਹਿਲਾਂ ਅਧਿਕਾਰੀ ਅਨੁਬੰਧ ਆਇਆ ਹੈ ਤੋ ਇਸੇ ਤਰ੍ਹਾਂ ਹੀ ਇਹ ਜਿਵੇਂ ਸੰਬੰਧ ਅਨੁਬੰਧ ਆਇਆ ਹੈ ਤੋ ਇਸ ਤਰੀਕੇ ਦੇ ਨਾਲ ਕਹਿੰਦੇ ਨੇ ਜਿਵੇਂ ਆਪਾਂ ਇਹ ਜਾਣ ਲਈਏ ਕਿ ਬ੍ਰਹਮ ਏਕ ਹੈ ਤੇ ਵੇਦਾਂਤ ਜਿਹੜਾ ਹੈ ਉਹ ਬੋਧਕ ਹੈ ਉਹਦੇ ਜਣਾਉਣ ਦਾ ਬ੍ਰਹਮ ਤਾਂ ਬੋਧ ਹੈ ਤੇ ਵੇਦਾਂਤ ਉਹਦਾ ਬੋਧਕ ਹੈ ਜਿਵੇਂ ਆਪਣੇ ਜਾਣਨ ਦਾ ਵਿਸ਼ਾ ਕੀ ਹੈ ਬ੍ਰਹਮ ਆਪਾਂ ਕਿਹਨੂੰ ਮਿਲਣਾ ਚਾਹੁੰਦੇ ਹਾਂ ਵਾਹਿਗੁਰੂ ਨੂੰ ਵਾਹਿਗੁਰੂ ਦਾ ਜਣਾਉਣ ਵਾਲਾ ਕੌਣ ਹੈ ਉਹ ਗੁਰਾਂ ਦੀ ਬਾਣੀ ਹੈ ਇਸ ਤਰੀਕੇ ਨਾਲ ਪਹਿਲਾਂ ਇਹ ਸੰਬੰਧ ਜਾਣ ਲਓ ਕਿ ਗੁਰਬਾਣੀ ਦਾ ਸੰਬੰਧ ਕੀ ਹੈ ਬ੍ਰਹਮ ਦੇ ਨਾਲ ਜੀਵ ਦੇ ਨਾਲ ਗੁਰਬਾਣੀ ਜਿਹੜੀ ਹੈ ਨਾ ਇੱਥੇ ਬਚਨ ਆ ਜਾਣਾ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਟ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬੈਸੀਠ ਵਿਚੋਲਾ ਹਰ ਨਾਮੋ ਮੰਤਰ ਦੜਾਏ ਦਾ ਕੱਟੇ ਹਉਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ ਇਹ ਜਿਹੜਾ ਹੈ ਨਾ ਜਣਾਉਂਦੇ ਨੇ ਸਤਿਗੁਰੂ ਜੀ ਜਣਾਉਂਦੇ ਨੇ ਵਿਚੋਲੇ ਬਣ ਕੇ ਜੀਵ ਨੂੰ ਇਸ ਕਰਕੇ ਜਿਹੜਾ ਹੈ ਇਹ ਸੰਬੰਧ ਅਨੁਬੰਧ ਕਿਹਾ ਜਾਂਦਾ ਹੈ
ਦੁੱਖ ਨਿਵਰਤ ਪਰਮਾਨੰਦ ਪ੍ਰਾਪਤ ਇਹੀ ਪ੍ਰਯੋਜਨ ਕਰੈ ਬਖਾਨ
ਕਹਿੰਦੇ ਇਹ ਜਿਹੜਾ ਗ੍ਰੰਥ ਹੈ ਕੋਈ ਵੀ ਗ੍ਰੰਥ ਧਾਰਮਿਕ ਗ੍ਰੰਥ ਅਥਵਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੇ ਕੋਈ ਇਹ ਕਹੇ ਕਿ ਇਹਨਾਂ ਦੇ ਰਚਨ ਦਾ ਪ੍ਰਯੋਜਨ ਕੀ ਹੈ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਿਉਂ ਹੋਈ ਹੈ ਅਥਵਾ ਵੇਦਾਂ ਸ਼ਾਸਤਰਾਂ ਸਿਮਰਤੀਆਂ ਦੀ ਰਚਨਾ ਕਿਉਂ ਹੋਈ ਹੈ ਰਚਨਕਾਰ ਨੂੰ ਪੁੱਛੇ ਵੀ ਤੁਸੀਂ ਇਹ ਕਿਉਂ ਲਿਖੇ ਨੇ ਤਾਂ ਉਹ ਇੱਕ ਜਵਾਬ ਦਿੰਦੇ ਨੇ ਕਿਉਂ ਕਿ ਇਹ ਪ੍ਰਯੋਜਨ ਅਨੁਬੰਧ ਕਹਿੰਦੇ ਨੇ ਵੀ ਕੋਈ ਪ੍ਰਯੋਜਨ ਤਾਂ ਹੋਣਾ ਗ੍ਰੰਥ ਲਿਖਣ ਦਾ ਤਾਂ ਕਹਿੰਦੇ ਭਾਈ ਇਹਦੇ ਵਿੱਚ ਦੁੱਖ ਦੀ ਨਿਵਿਰਤੀ ਅਤੇ ਪਰਮਾਨੰਦ ਦੀ ਪ੍ਰਾਪਤੀ ਇਹੀ ਪ੍ਰਯੋਜਨ ਹੈ ਸਾਡਾ ਕਿ ਜੀਵ ਜਿਹੜਾ ਹੈ ਉਹ ਦੁੱਖਾਂ ਤੋਂ ਨਿਵਿਰਤ ਹੋਵੇ ਅਤੇ ਪਰਮਾਨੰਦ ਦੀ ਪ੍ਰਾਪਤੀ ਹੋਵੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਇਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਯੋਜਨ ਹੈ ਇਸ ਕਰਕੇ ਪ੍ਰਯੋਜਨ ਅਨੁਬੰਧ ਹੈ
ਇਹ ਚਾਰੋਂ ਅਨੁਬੰਧ ਕੋ ਗਿਆਨ ਹਿਰਦੇ ਜਬ ਹੋਏ
ਇਹ ਚਾਰਾਂ ਅਨੁਬੰਧਾਂ ਦਾ ਗਿਆਨ ਹਿਰਦੇ ਦੇ ਅੰਦਰ ਹੋਣਾ ਚਾਹੀਦਾ ਹੈ ਕਿ ਮੈਂ ਅਧਿਕਾਰੀ ਹਾਂ ਅਧਿਕਾਰੀ ਅਨੁਬੰਧ ਫਿਰ ਵਿਸ਼ੇ ਅਨੁਬੰਧ ਸੰਬੰਧ ਅਨੁਬੰਧ ਪ੍ਰਯੋਜਨ ਅਨੁਬੰਧ ਇਹਨਾਂ ਚਾਰਾਂ ਦਾ ਜਦੋਂ ਅਧਿਕਾਰੀ ਹੋ ਜਾਂਦਾ ਜੀ ਇਹਨਾਂ ਦਾ ਗਿਆਨ ਹੋ ਜਾਂਦਾ ਹੈ ਹਿਰਦੇ ਦੇ ਵਿੱਚ
ਕਹੇ ਗਿਆਨ ਪਰ ਕਰਨ ਸੋ ਸੰਤਨ ਕੇ ਮਤ ਜੋਏ
ਇਹ ਸੰਤਾਂ ਦੇ ਮਤ ਵਿੱਚ ਗੁਰਮੁਖਾਂ ਦੇ ਮਤ ਦੇ ਵਿੱਚ ਇਸ ਨੂੰ ਇਸ ਤਰੀਕੇ ਨਾਲ ਗਿਆਨ ਕਿਹਾ ਜਾਂਦਾ ਹੈ ਕਹੇ ਗਿਆਨ ਪਰ ਕਰਨ ਸੋ ਇਹ ਗਿਆਨ ਦਾ ਪ੍ਰਕਰਨ ਹੈ ਪਹਿਲਾਂ ਬੰਦਾ ਮਰਿਆਦਾ ਮੁਤਾਬਕ ਸਹੀ ਹੋਵੇ ਤਾਬਿਆ ਬਹਿਣ ਤੋਂ ਪਹਿਲਾਂ ਜਿਵੇਂ ਆਪਾਂ ਕਹੀਏ ਕੋਈ ਮਾੜੀ ਚੀਜ਼ ਤਾਂ ਨਹੀਂ ਖਾਂਦਾ ਭਾਈ ਅੰਮ੍ਰਿਤ ਛਕਿਆ ਹੋਇਆ ਹੈ ਪਹਿਲਾਂ ਕਦੇ ਤਾਬਿਆ ਬੈਠਾ ਹੈ ਤੈਨੂੰ ਗਿਆਨ ਵੀ ਹੈ ਬਾਣੀ ਦਾ ਇਸ ਤਰੀਕੇ ਦੇ ਨਾਲ ਉਹ ਪਹਿਲਾਂ ਆਪਾਂ ਪੁੱਛਦੇ ਹਾਂ ਇਹ ਸਾਰਾ ਕੁਝ ਗਿਆਨ ਦੇ ਸ਼ੁਰੂ ਵਿੱਚ ਜ਼ਰੂਰੀ ਹੈ
ਬ੍ਰਹਮ ਅਖੰਡ ਚੈਤਨ ਕੋ ਗਿਆਨ ਯਥਾਰਥ ਗਿਆਨ
ਹੁਣ ਇਹ ਯਥਾਰਥ ਗਿਆਨ ਹੋ ਗਿਆ ਕਿਹੜਾ
कि जड़ा है ना ब्रह्म अखंड का ज्ञान ये भी किसी जनाने वाले ने आपां नूं जनाया है। दुनिया के अंदर जदों ज्ञान ने जन्म लिया है तो किसी ज्ञान ग्रंथ राही ही जन्म हुंदा उहदा। आपां नूं नहीं तो जंगलों में रहने वाले जीव जिहड़े सी हौली हौली जदों शुरू होई दुनिया बनी मनुख आया हौली हौली ज्ञान होया अक्सर तो किसी ग्रंथ ने ज्ञान दिता। कहिंदे उह फिर चार महावाक ने उन्हां चार महावाकां दे राही जीव नूं इह ज्ञान दिता कि तू ही ब्रह्म है तू ही आनंद स्वरूप है तू अपनी आप की खोज कर। जे तू खोज कर लवेगा तो तैनू पता लगेगा कि ब्रह्म अखंड चैतन को ज्ञान यथार्थ जान ये ब्रह्म अखंड चेतन का जड़ा कोई भी वाक सानू ज्ञान दिंदा है उनू महावाक कहते हैं।
जिसी वाक ते होता महावाक सो जान
जिस वाक तो अखंड चैतन ब्रह्म का जेड़ा ज्ञान होवे ना उसनु महावाक कहते हैं।
जो पे प्रज्ञान मानंद ब्रह्म ए
ये महावाक ऋद्वेग ऋग्वेद जेड़ा उदे च लिखे हुए ने कि ये जीव जेड़ा है आदि स्वरूप है ब्रह्म है ये जीव आदि स्वरूप ब्रह्म है इस करके इनू महाज्ञान महावाक कहा है।
महावाक ऋग्वेद विखे
यह ऋग्वेद दे विच लिखिया होया है।
अहंग ब्रह्म असमी जुजर बखाने
और जुजर वेद का जो महावाक है अहंग ब्रह्म असमी ये आत्मा ही ब्रह्म है उन्होंने इस प्रकार का कथन किया है।
श्याम वेद तत्म मसी माने
सो जरा शाम वेद है वो इस गल मानता है कि ये जरा जीव है यही ब्रह्म है ब्रह्म ही मानते हैं इस जीव
अहिं आत्मा ब्रह्म अथर्वण
अथर्वण वेद लिखा ये आत्मा ही ब्रह्म है। इस तरह सारिया के रलते मिलते वाक हैं एक दूजे के नाल तो थोड़ा थोड़ा ही फर्क है ये जीव आनंद स्वरूप ब्रह्म है ये महावाक है ऋग्वेद का मैं ब्रह्म हाँ ये यजुर्वेद का महावाक है ये कही दा शाम वेद जड़ा है वह मानता है कि ओ वाहेगुरु तू है वह शाम वेद कहता है ये आत्मा ब्रह्म है ये अथर्वण वेद का महावाक कहा जाता है।
महावाक ए चारों श्रुत गण
ये जान लो भी वेदा दे चार ए महावाक पुराने समय विच पुराने धर्मां विच पुराने ग्रंथां ने लिखे हुए हैं ते साडे सतगुरु जी ने सानू केड़े महावाक बख्शे हैं।
ये चारों ही जप जी बिखे श्री नानक जी कह कर लिखे
ये चारों ही महावाक गुरु नानक देव जी ने लिखे श्री जप जी साहब दे विच पढ़दे आपां रोज ही हैं पर ना सुन करके आपां नूं पता नहीं चारे महावाक केड़े हैं।
तू सदा सलामत निरंकार चार बार तुक करी उचार
महाराज जी ने क्योंकि सौखा करके बहुत लिखिया वो हुण बोलने बड़े औखे ने अहं ब्रह्म अस्मी प्रज्ञानमानंद ब्रह्म ये सारे लिखने ते बोलने ते संस्कृत पढ़नी बोलनी औखी जो हुई गुरु नानक देव जी ने देश भाषा दे विच गुरमुखी अखरां विच बड़ा सोहना बड़े सादे ढंग नाल ऐसा लिखिया है कि जेड़ा बिल्कुल ज्ञानी नहीं है अज्ञानता वाला भी बंदा है उन्हूं इस गल का जरूर पता लग जाता कि तू सदा सलामत निरंकार बिल्कुल सादा जा बचन है पर जेनू ये उल्टा के वेदां वालियां दे नाल जोड़ लईए कि उन्हां दे मुताबक ये महावाक बनिया किवें ये तो है संगत वास्ते कि तू सदा सलामत निरंकार हाँ जी वह निरंकार सदा सलामत है। जे कोई ये गल पंडित कोई विद्वान कोई होर बाहरला पुछे आपां नूं इहदे च महावाक वाली कहड़ी गल है तां कहिंदे उह वी दस दिंदे आ इह तां महावाक इउं बण जांदा है।
ਸਰਵਣ ਮਨਨ ਇਹ ਪੂਰਬ ਲਿਓ।
ਕਹਿੰਦੇ ਹੁਣ ਉਹਦੇ ਵਿੱਚ ਅੱਗੇ ਜਾ ਕੇ ਦੱਸਣਗੇ, ਪਹਿਲਾਂ ਤਾਂ ਇੰਨਾ ਕੁ ਦੱਸਦੇ ਨੇ ਕਿ ਤੂੰ ਸਦਾ ਸਲਾਮ ਨਿਰੰਕਾਰ ਦੇ ਚਾਰ ਮਹਾਂਵਾਕ ਨੇ, ਸ਼ਰਵਣ ਕਰਨਾ ਮੰਨਣ ਕਰਨਾ, ਇਹ ਜਿਹੜਾ ਹੈ ਨਾ ਪਹਿਲਾਂ ਸਾਡੇ ਤਾਂ ਹੀ ਸੁਣਿਆ ਤੇ ਮੰਨੀਆਂ ਦੀਆਂ ਪੌੜੀਆਂ ਜਿਹੜੀਆਂ ਨੇ, ਇਹ ਤੋਂ ਭਾਵ ਹੈ
ਪੰਚ ਪਰਵਾਨ ਨਿਧਿਆਸਨ ਕਯੋ।
ਪਹਿਲਾਂ ਸੁਣਨਾ, ਸੁਣਿਆ ਸਿੱਧ ਪੀਰ ਸੁਰਨਾਥ ਦੀਆਂ ਚਾਰ ਪੌੜੀਆਂ, ਫਿਰ ਮੰਨਣ ਦੀਆਂ ਪੌੜੀਆਂ, ਹੁਣ ਅੱਗੇ ਆ ਗਿਆ ਨਿਧਿਆਸਨ। ਨਿਧਿਆਸਨ ਕਹਿੰਦੇ ਨੇ ਕਮਾਈ ਕਰਨ ਨੂੰ, ਉਹ ਪੰਚ ਪ੍ਰਵਾਨ ਪੰਚ ਪ੍ਰਧਾਨ ਦੀ ਪੌੜੀ ਨਿਧਿਆਸਨ ਦੀ ਪੌੜੀ ਕਹੀ ਹੈ।